ਵੀ ਕੋਈ ਚੰਗਾ ਕੰਮ ਕਰੇ ਉਹਦੀ ਤਾਰੀਫ ਕਰਨੀ ਚਾਹੀਏ। ਉਹਨਾਂ ਲੋਕਾਂ ਨੇ ਆ ਮਾਇਆ ਦੇ ਪਿੱਛੇ ਜੋ ਸਾਰੇ ਅਸੀਂ ਦੌੜਦੇ ਹਾਂ, ਇਹਨਾਂ ਇਸ ਮਾਇਆ ਦੇ ਉੱਪਰ ਵੀ ਉਹਨਾਂ ਨੇ ਰੱਬ ਦਾ ਨਾਮ ਜ਼ਰੂਰ ਲਿਖ ਦਿੱਤਾ ਹੈ ਕਿ ਸਾਨੂੰ ਇਹਦੇ ਨਾਲੋਂ ਉਹਦੇ ਉੱਪਰ ਭਰੋਸਾ ਹੈ ਜਿਹੜਾ ਇਹ ਦੇਣ ਵਾਲਾ ਹੈ, ਜੋ ਬਖਸ਼ਿਸ਼ ਕਰਨ ਵਾਲਾ ਹੈ, ਸਾਨੂੰ ਉਹਦੇ 'ਤੇ ਯਕੀਨ ਹੈ, ਸਾਨੂੰ ਉਹਦੇ 'ਤੇ ਭਰੋਸਾ ਹੈ। ਪਰ ਫਿਰ ਵੀ ਉੱਥੋਂ ਦੇ ਟੀਵੀ 'ਤੇ, ਉੱਥੋਂ ਦੇ ਰੇਡੀਓ 'ਤੇ, ਉੱਥੋਂ ਦੀਆਂ ਅਖਬਾਰਾਂ ਵਿੱਚ ਜਿਹਨਾਂ ਜਨਾਬ ਰੀਗਨ ਦਾ ਨਾਮ ਆਉਂਦਾ, ਸ਼ਾਇਦ ਉਹਨਾਂ ਰੱਬ ਦਾ ਨਾਮ ਕਿੱਥੇ? ਜਿਹਨਾਂ ਸਿਆਸੀ ਲੋਕਾਂ ਦਾ ਜੈ ਜੈਕਾਰ ਹੁੰਦਾ ਉਹਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜੈ ਜੈਕਾਰ ਤਾਂ ਨਹੀਂ, ਪਰ ਵਕਤ ਆਵੇਗਾ ਜਦੋਂ ਪੁਨਾ ਦੇ ਪ੍ਰਤਾਪ ਕਰਕੇ, ਪੁਨਾ ਦੇ ਬਲ ਕਰਕੇ, ਪੁਨਾ ਦੀ ਤਾਕਤ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੈ ਜੈਕਾਰਤਾ ਦੀ ਧੁਨੀ ਬਾਢ ਵੱਧ ਜਾਵੇਗੀ, ਬਾੜ ਦਰਸ ਵੱਧ ਜਾਵੇਗੀ। ਜੈਤ ਧੁਨ ਜੈ ਜੈਕਾਰਤਾ ਦੀ ਧੁਨੀ, ਪਰਮੇਸ਼ਵਰ ਦੇ ਨਾਮ ਦੀ ਜੈ ਜੈਕਾਰਤਾ ਦੀ ਧੁਨੀ, ਪੁਨਾ ਦੇ ਬਲ ਕਰਕੇ, ਪੁਨਾ ਦੇ ਪ੍ਰਤਾਪ ਕਰਕੇ ਸੰਸਾਰ ਅੰਦਰ ਪ੍ਰਭੂ ਦੀ ਜੈ ਜੈਕਾਰਤਾ ਦੀ ਧੁਨੀ ਵੱਧ ਜਾਵੇਗੀ। ਬੇਸ਼ੱਕ ਕੁਝ ਲੋਕ ਸੋਚਦੇ ਸਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਹੁਣ ਤੇ ਉਹਨਾਂ ਦੀ ਹਸਤੀ ਮਿਟ ਗਈ, ਉਹਨਾਂ ਦੀ ਸ਼ਖਸੀਅਤ ਸਮਾਪਤ ਹੋ ਗਈ, ਪਰ ਇਲਾਹੀ ਬਾਜ ਵਿੱਚ ਅਰਸ਼ਾਂ ਵਿੱਚੋਂ ਇਹ ਧੁਨੀ ਆ ਰਹੀ ਸੀ, ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਬਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਭੈ ਭੰਜਨ ਪਰ ਪੀਰ ਨਿਵਾਲ ਕਲ ਸਹਾਰ ਤੋਹੇ ਜਸ ਬਗਤਾ ਕੁਲ ਸੋਟੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ। ਸਵਈਏ ਮਹੱਲੇ ਪੰਜਵੇਂ ਕੇ ਅਰਸ਼ਾਂ ਵਿੱਚੋਂ ਦਰਗਾਹਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਜੈ ਜੈਕਾਰਤਾ ਦੀ ਧੁਨੀ ਸੁਣਾਈ ਦੇ ਰਹੀ ਸੀ। ਇਵੇਂ ਉਹਨਾਂ ਦੇ ਬਲ ਕਰਕੇ, ਉਹਨਾਂ ਦੇ ਪ੍ਰਤਾਪ ਕਰਕੇ ਵਾਹਿਗੁਰੂ ਜੀ ਦੀ ਜੈ ਜੈਕਾਰਤਾ ਦੀ ਧੁਨੀ ਵੱਧ ਜਾਵੇਗੀ। ਪਾਪਨ ਕੇ ਬਹੁ ਪੁੰਜ ਖਪੇਂਗੇ, ਪਾਪਨ ਕੇ ਬਹੁ ਪੁੰਜ ਖਪੇਂਗੇ, ਪਾਪਾਂ ਦੇ ਜਿਹੜੇ ਬਹੁਤ ਸਾਰੇ ਪੁੰਜ, ਜਥਿਆਂ ਦੇ ਜਥੇ, ਟੋਲਿਆਂ ਦੇ ਟੋਲੇ, ਢਾਣੀਆਂ ਦੀਆਂ ਢਾਣੀਆਂ, ਗਰੁੱਪਾਂ ਦੇ ਗਰੁੱਪ ਫਿਰ ਰਹੇ ਸਨ। ਪਾਪਨ ਕੇ ਬਹੁ ਪੁੰਜ ਖਪੇਂਗੇ, ਪਾਪਾਂ ਦੇ ਬਹੁਤ ਸਾਰੇ ਪੁੰਜ ਜਿਹੜੇ ਜਥੇ, ਕਿਉਂਕਿ ਬਹੁਤ ਪੁੰਜ ਦਾ ਅਰਥ ਹੈ ਸਾਰੇ ਸਾਰੇ, ਇਸ ਲਈ ਥੋੜਾ ਜਿਹਾ ਵਿਤਰੇਕ ਭਾਵ ਨਾਲ ਵਿਚਾਰਦੇ ਸਨ ਮਹਾਂਪੁਰਸ਼। ਕਹਿੰਦੇ ਨੇ ਪਾਪਾਂ ਦੇ ਬਹੁਤ ਸਾਰੇ ਜਿਹੜੇ ਪੁੰਜ ਸਮੂਹ ਨੇ, ਟੋਲੇ ਨੇ, ਜਥੇ, ਗਰੁੱਪ ਨੇ, ਉਹ ਸਾਰੇ ਖਪੇਂਗੇ, ਖਪ ਜਾਣਗੇ, ਨਾਸ ਹੋ ਜਾਣਗੇ, ਕੋਈ ਪਾਪ ਨਾਮ ਦਾ ਨਿਸ਼ਾਨ ਨਹੀਂ ਰਹਿ ਜਾਵੇਗਾ। ਪਾਪ ਦੁਨੀਆਂ ਦੇ ਅੰਦਰ ਲੱਭਿਆ ਹੋਇਆ ਮਿਲੇਗਾ ਨਹੀਂ, ਪ੍ਰਾਪਤ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਐਸਾ ਵਾਤਾਵਰਨ ਵੀ ਆਵੇਗਾ, ਦਸ਼ਮੇਸ਼ ਪਿਤਾ ਜੀ ਖੁਦ ਆਪਣੀ ਕਲਮ ਨਾਲ ਲਿਖਦੇ ਨੇ, ਕਰ ਕਰ ਝੂਠ ਅਮਸਿਆ ਪਈ ਸਾਚ ਕਲਾ ਸਸ ਕੀ ਦੁਰ ਗਈ। ਦਸਮ ਗ੍ਰੰਥ ਅਜੇ ਉਹ ਵਕਤ ਆਣਾ ਜਿਸ ਵਕਤ ਦੇ ਸੰਬੰਧ ਵਿੱਚ ਇਹ ਪ੍ਰਸੰਗ ਵਰਣਨ ਕਰ ਰਹੇ ਨੇ, ਉਹ ਵਕਤ ਆਣਾ ਔਰ ਉਸ ਵਕਤ ਤੋਂ ਬਾਅਦ ਫਿਰ ਇਹ ਵਕਤ ਆਣਾ ਜਿਸ ਨੂੰ ਉਹ ਪਹਾੜੀ ਰਾਜਿਆਂ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ, ਕਰ ਕਰ ਝੂਠ ਅਮਸਿਆ ਪਈ ਸਾਚ ਕਲਾ ਸਸ ਕੀ ਦੁਰ ਗਈ। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਣਨ ਕਰ ਰਹੇ ਨੇ, ਸੱਸ ਦਾ ਮਤਲਬ ਉਹ ਚੰਦਰਮਾ ਹੈ ਕਿ ਪਿਆ, ਦੂਸਰੀ ਸੱਸ ਦੀ ਗੱਲ ਨਾ ਸਮਝ ਲੈਣਾ, ਉਹਦੀ ਸ਼ਕਤੀ ਵਿਚਾਰੀ ਦੀ ਤੇ ਵੈਸੇ ਹੀ ਅੱਜ ਕੱਲ ਆਮ ਤੌਰ ਤੇ ਖਤਮ ਹੋ ਹੀ ਚੁੱਕੀ ਹੈ। ਤੋ ਬੇਨਤੀ ਕਰ ਰਿਹਾ ਸਾਂ, ਕਾਰਾਂ ਕਰਾਂ ਮੈਂ ਝੂਠ ਦੀ ਅਮਾਵਸਿਆ ਦਾ ਬੋਲ ਬਾਲਾ ਹੈ। ਕਹਿੰਦੇ ਨੇ ਚੰਦਰਮਾ ਦੀ ਜਿਹੜੀ ਸੱਚ ਦੀ ਸ਼ਕਤੀ ਸੀ ਉਹ ਸਮਾਪਤ ਹੋ ਗਈ, ਸੱਚ ਰੂਪੀ ਚੰਦਰਮਾ ਦੀ ਜਿਹੜੀ ਸ਼ਕਤੀ ਸੀ ਕਿ ਲੋਕ ਸੱਚ ਬੋਲਣ, ਲੋਕ ਇਮਾਨਦਾਰੀ ਨਾਲ ਵਰਤਾਓ ਕਰਨ, ਸਚਿਆਰਤਾ ਵਾਲਾ ਜੀਵਨ ਹੋਵੇ, ਸੱਚ ਦਾ ਬੋਲ ਬਾਲਾ ਹੋਵੇ, ਹਜ਼ੂਰ ਕਹਿੰਦੇ ਨੇ ਉਹ ਸੱਚ ਰੂਪ ਚੰਦਰਮਾ ਦੀ ਸ਼ਕਤੀ ਸਮਾਪਤ ਹੋ ਗਈ ਏ, ਤੇ ਕਰਾਂ ਕਰਾਂ ਵਿੱਚ ਝੂਠ ਦੀ ਅਮਾਵਸਿਆ ਦਾ ਬੋਲ ਬਲ ਹੈ, ਝੂਠ ਦਾ ਹੀ ਵਰਤਾਰਾ ਹੈ, ਲੋਕ ਝੂਠ ਵਾਲੇ ਪਾਸੇ ਵਧੀਕ ਦੌੜਦੇ ਨੇ, ਝੂਠ ਬੋਲਦੇ ਨੇ, ਝੂਠ ਕਮਾਉਂਦੇ ਨੇ, ਝੂਠ ਦੇ ਵਾਤਾਵਰਨ ਵਿੱਚ ਰਹਿੰਦੇ ਨੇ। ਹਾਂ, ਇਸ ਵਾਸਤੇ ਹਜ਼ੂਰ ਫੁਰਮਾਉਂਦੇ ਨੇ, ਫਿਰ ਇਸ ਤੋਂ ਬਾਅਦ ਵਕਤ ਆਵੇਗਾ ਜਦੋਂ ਪਾਪਾਂ ਦੇ ਜਿਹੜੇ ਬਹੁਤ ਸਾਰੇ ਪੁੰਜ ਸਮੂਹ ਸਨ, ਜਥੇ ਸਨ, ਗਰੁੱਪ ਸਨ, ਉਹ ਖਪੇਂਗੇ, ਖਪ ਜਾਣਗੇ, ਨਾਸ ਹੋ ਜਾਣਗੇ, ਕੋਈ ਵੀ ਪਾਪ ਨਹੀਂ ਰਹੇਗਾ। ਪਾਪ ਨਾਮ ਦੀ ਕੋਈ ਸ਼ੈ ਦੁਨੀਆਂ ਤੇ ਸੰਸਾਰ ਤੇ ਲੱਭਿਆ ਪ੍ਰਾਪਤ ਨਹੀਂ ਹੋਵੇਗੀ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੰਬੰਧ ਵਿੱਚ ਵਰਣਨ ਕਰਦਿਆਂ ਹੋਇਆਂ ਪਟਾਂ ਦਾ ਇਹ ਖਿਆਲ ਹੈ, ਪਟਾਂ ਦਾ ਇਹ ਵਿਚਾਰ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ, ਜਦੋਂ ਉਹਨਾਂ ਨੇ ਗੁਰਿਆਈ ਗੱਦੀ ਕਾਇਮ ਕੀਤੀ, ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਕਲਯੁੱਗ ਚਲਾ ਗਿਆ ਹੋਵੇ ਤੇ ਸਤਯੁੱਗ ਆ ਗਿਆ ਹੋਵੇ। ਸਤਯੁੱਗ ਆਲੀਨਾ ਗੁਰ ਸਭ ਦੇ ਮਨ ਮਾਨਿਆ ਅਬ ਤੀਜ ਪਤੀਨਾ, ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਨਾ। ਸੋ ਇਹ ਮਹੱਲੇ ਪੰਜਵੇਂ ਕੇ ਸਤਯੁੱਗ ਜਿਹੜਾ ਉਹ ਕਲਯੁੱਗ ਦੇ ਸਮੇਂ ਅੰਦਰ ਆ ਗਿਆ। ਕਲਯੁੱਗ ਦੇ ਅੰਦਰ ਸਤਯੁੱਗ ਜਦੋਂ ਵਰਤ ਜਾਵੇ, ਜਿਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਅੱਜ ਕੱਲ ਰਾਤ ਦੇ ਵਕਤ ਸੂਰ ਚੜਿਆ ਹੁੰਦਾ ਹੈ ਤੇ ਲੱਗਦਾ ਜਿਵੇਂ ਦਿਨ, ਸਵੇਰੇ 4 ਵਜੇ 5 ਵਜੇ ਲੱਗਦਾ ਹੈ ਕਿ ਜਿਵੇਂ ਦਿਨ ਚੜ ਗਿਆ ਹੋਵੇ, ਕਿਉਂਕਿ ਸੂਰਜ ਆਪਣੇ ਲਿਹਾਜ਼ ਦੇ ਨਾਲ ਜਲਦੀ ਆ ਜਾਂਦਾ ਹੈ, ਉਹਦੀ ਰੋਸ਼ਨੀ ਜਲਦੀ ਹੋ ਜਾਂਦੀ ਹੈ। ਤੋ ਜਿਵੇਂ ਰਾਤ ਦਾ ਕੁਝ ਹਿੱਸਾ ਦਿਨ ਦੇ ਰੂਪ ਵਿੱਚ ਬਦਲ ਜਾਂਦਾ ਹੈ, ਇਵੇਂ ਹੀ ਜਦੋਂ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਸੰਸਾਰ ਅੰਦਰ ਬਿਰਾਜਮਾਨ ਹੋਏ, ਕਲਯੁੱਗ ਚਲਾ ਗਿਆ, ਸਤਯੁੱਗ ਦੇ ਵਾਤਾਵਰਨ ਦਾ ਪ੍ਰਭਾਵ ਛਾ ਗਿਆ। ਇਵੇਂ ਵਕਤ ਆਵੇਗਾ, ਹਜ਼ੂਰ ਫਰਮਾਉਂਦੇ ਨੇ ਜਿਹੜੇ ਪਾਪਾਂ ਦੇ, ਬਹੁਤ ਸਾਰੇ ਪਾਪਾਂ ਦੇ ਜੱਥਿਆਂ ਦੇ ਜੱਥੇ ਸਨ, ਉਹ ਸਾਰੇ ਨਾਸ ਹੋ ਜਾਣਗੇ, ਮਿਟ ਜਾਣਗੇ।
ਸਾਦ ਸਮੂਹ ਪਰ ਸਨ ਫਿਰੈ ਜਗ ਸਤਰ ਸਵੈ ਅਬ ਲੋਕ ਜਪੈਂਦੇ।
ਹਜ਼ੂਰ ਵਰਣਨ ਕਰਦੇ ਨੇ, ਸਾਦ ਸਮੂਹ ਪਰ ਸਨ ਫਿਰੈ ਜਗ ਸਤਰ ਸਭੈ ਅਬ ਲੋਕ ਜਪੈਂਗੇ। ਸਾਧ ਸਰੀਰ ਨੂੰ, ਇੰਦਰੀਆਂ ਨੂੰ, ਮਨ ਨੂੰ ਸਾਧਣ ਵਾਲੀਆਂ ਵਿਅਕਤੀਆਂ ਦਾ ਨਾਮ ਹੈ। ਖਾਲੀ ਕਿਸੇ ਰੰਗ ਦੇ ਕੱਪੜੇ ਪਹਿਰਨ ਦੇ ਨਾਲ ਕੋਈ ਸਾਧੂ ਨਹੀਂ ਬਣ ਜਾਂਦਾ, ਭਾਵੇਂ ਆਮ ਤੌਰ ਤੇ ਲੋਕ ਉਹਨਾਂ ਨੂੰ ਸਾਧੂ ਕਹਿਣ ਜ਼ਰੂਰ ਲੱਗ ਪੈਂਦੇ ਨੇ। ਧਰਮ ਦਾ ਕੈਸਾ ਪਹਿਰਾਵਾ ਹੈ, ਮਨੁੱਖ ਅੰਦਰੋਂ ਭਾਵੇਂ ਧਰਮੀ ਨਾ ਵੀ ਬਣੇ ਤਾਂ ਵੀ ਲੋਕ ਉਹਦੇ ਅੱਗੇ ਸਿਰ ਚੁਕਾ ਦਿੰਦੇ ਨੇ, ਤਾਂ ਵੀ ਉਹ ਲੋਕ ਉਹਦਾ ਸਤਿਕਾਰ ਕਰਦੇ ਨੇ, ਤਾਂ ਵੀ ਉਹ ਲੋਕ ਉਹਦਾ ਸਨਮਾਨ ਕਰਦੇ ਨੇ। ਫਿਰ ਜਦੋਂ ਕੋਈ ਅੰਦਰੋਂ ਵੀ ਧਰਮੀ ਬਣ ਜਾਵੇ, ਫਿਰ ਉਸ ਦੀ ਜ਼ਿੰਦਗੀ ਦੀ ਕੈਸੀ ਮਹਾਨਤਾ ਹੋ ਜਾਵੇਗੀ। ਪਰ ਬਹੁਤੀ ਵਾਰੀ ਲੋਕਾਂ ਨੇ ਧਰਮ ਦਾ ਆਸਰਾ ਲੈ ਕੇ ਕਰਮ ਜਿਹੜੇ ਸਨ ਉਹ ਧਰਮ ਵਾਲੇ ਕੀਤੇ, ਤੇ ਇਉਂ ਇਹ ਪਹਿਰਾਵਾ ਜਿਹੜਾ ਸੀ ਧਰਮ ਦਾ ਉਹ ਬਦਨਾਮ ਹੋ ਗਿਆ, ਉਹਦੀ ਬਦਨਾਮੀ ਹੋ ਗਈ। ਹਜ਼ੂਰ ਫਰਮਾਉਂਦੇ ਨੇ, ਸਰੀਰ, ਇੰਦਰੇ, ਮਨ ਨੂੰ ਸਾਧਨ ਵਾਲੇ ਜਿਹੜੇ ਸਮੂਹ ਸਾਰੇ ਸਾਧੂ ਸਨ, ਕੋਈ ਵੀ ਹੋਵੇ, ਕਿਤੇ ਵੀ ਹੋਵੇ, ਕਿਸੇ ਥਾਂ ਤੇ ਵੀ ਕੋਈ ਹੋਵੇ, ਜਿੱਥੇ ਵੀ ਕੋਈ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਮਹਾਂਪੁਰਸ਼ ਸਾਧੂ ਹੈ, ਗੁਰਮੁਖ ਗੁਰਸਿੱਖ ਹੈ, ਹਜ਼ੂਰ ਫਰਮਾਉਂਦੇ ਨੇ ਸਾਰੇ ਸੰਸਾਰ ਦੇ ਸਾਰੇ ਸਾਧੂ ਜਗਤ ਅੰਦਰ, ਸੰਸਾਰ ਦੇ ਅੰਦਰ ਪ੍ਰਸੰਨਤਾ ਦੇ ਨਾਲ ਫਿਰਨਗੇ, ਮੁਸਕਰਾਹਟ ਨਾਲ, ਖੁਸ਼ੀ ਦੇ ਨਾਲ, ਤਬਸਮ ਵਿੱਚ ਉਹ ਸੰਸਾਰ ਤੇ ਕਦਮ ਰੱਖਣਗੇ ਜੀ।
ਸਤਰ
ਸਭੈ ਅਬ ਲੋਕ ਚਪੈਂਗੇ, ਜਿਤਨੇ ਵੀ ਸਾਰੇ ਸ਼ਤਰੂ ਨੇ, ਜਿਤਨੇ ਵੀ ਸਾਰੇ ਦੁਸ਼ਮਣ ਨੇ, ਸਤਰ ਸਭੈ ਅਬ ਲੋਕ ਚਪੈਂਗੇ, ਜਿਤਨੇ ਦੁਸ਼ਮਣ ਨੇ, ਜਿਹੜੇ ਧਰਮ ਦੇ ਦੁਸ਼ਮਣ ਨੇ, ਕਿਉਂਕਿ ਜਿਹੜਾ ਆਦਮੀ ਧਾਰਮਿਕ ਲੋਕਾਂ ਦੇ ਨਾਲ ਦੁਸ਼ਮਣੀ ਕਰਦਾ ਹੈ ਉਹ ਧਰਮ ਦਾ ਵਿਰੋਧੀ ਹੈ, ਉਹ ਗੁਰੂ ਦਾ ਵਿਰੋਧੀ ਹੈ, ਉਹ ਪਰਮੇਸ਼ਵਰ ਦਾ ਵਿਰੋਧੀ ਹੈ। ਤਾਂ ਤੇ ਜਿਤਨੇ ਵੀ ਸਾਰੇ ਦੁਸ਼ਮਣ ਨੇ ਉਹ ਉਹਨਾਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ, ਗੁਰਮੁਖਾਂ, ਗੁਰਸਿੱਖਾਂ, ਸਾਧੂਆਂ ਨੂੰ ਅਵਲੋਕ ਦੇਖ ਦੇਖ ਕੇ ਚਪੈਂਗੇ, ਚਿੜਨਗੇ, ਖਿਜਣਗੇ, ਕਰ ਕੁਝ ਨਹੀਂ ਸਕਣਗੇ, ਕੁਝ ਕਰ ਨਹੀਂ ਸਕਣਗੇ, ਪਰ ਅੰਦਰੇ ਅੰਦਰ ਕਹਿੰਦੇ ਨੇ ਉਹ ਖਿਜਦੇ ਰਹਿਣਗੇ, ਅੰਦਰੇ ਅੰਦਰ ਉਹ ਚਿੜਦੇ ਰਹਿਣਗੇ, ਆਪਣੇ ਆਪ ਵਿੱਚ ਹੀ ਉਹ ਜਲੀਲ ਹੁੰਦੇ ਰਹਿਣਗੇ, ਜਿਵੇਂ ਹਾਂਡੀ ਉਬਲੇਗੀ ਤੇ ਆਪਣੇ ਆਪ ਨੂੰ ਸਾੜੇਗੀ। ਇਸ ਤਰ੍ਹਾਂ ਉਹ ਪਰਮੇਸ਼ਵਰ ਦੇ ਪਿਆਰਿਆਂ ਦਾ ਕੁਝ ਕਰ ਤਾਂ ਨਹੀਂ ਸਕਣਗੇ, ਪਰ ਉਹਨਾਂ ਦਾ ਪ੍ਰਤਾਪ ਦੇਖ ਦੇਖ ਕੇ ਉਹ ਚਿੜਦੇ ਰਹਿਣਗੇ, ਚਪੈਂਗੇ, ਚਿੜਦੇ ਰਹਿਣਗੇ, ਖਿਜਦੇ ਰਹਿਣਗੇ, ਆਪਣੇ ਆਪ ਅੰਦਰ ਉਹ ਜਲਦੇ ਬਲਦੇ ਰਹਿਣਗੇ, ਕਿਉਂਕਿ ਉਹਨਾਂ ਦਾ ਪਰਮੇਸ਼ਵਰ ਦੇ ਪਿਆਰਿਆਂ ਤੇ ਕੁਝ ਵੱਸ ਨਹੀਂ ਚੱਲੇਗਾ, ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰਿਆਂ ਦਾ ਕੁਝ ਨੁਕਸਾਨ ਨਹੀਂ ਕਰ ਸਕਣਗੇ। ਤਾਂ ਤੇ ਸਾਰੇ ਸੰਸਾਰ ਦੇ ਸਾਰੇ ਸਾਧੂ ਪ੍ਰਸੰਨਤਾ ਦੇ ਨਾਲ ਇਸ ਜਗਤ ਤੇ ਫਿਰਨਗੇ, ਇਸ ਸੰਸਾਰ ਤੇ ਵਿਚਰਨਗੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਰ ਸਕੇਗਾ। ਤੇ ਕਹਿੰਦੇ ਨੇ ਜਿਹੜੇ ਧਰਮ ਦੇ ਵਿਰੋਧੀ ਦੁਸ਼ਮਣ ਨੇ, ਉਹਨਾਂ ਪ੍ਰਭੂ ਦੇ ਪਿਆਰਿਆਂ ਨੂੰ ਦੇਖ ਦੇਖ ਕੇ, ਉਹਨਾਂ ਦਾ, ਉਹਨਾਂ ਦੀ ਚੜ੍ਹਦੀ ਕਲਾ ਦੇਖ ਕੇ, ਉਹਨਾਂ ਦਾ ਪ੍ਰਤਾਪ ਦੇਖ ਕੇ, ਜਿਵੇਂ ਗੁਰੂ ਰਾਮਦਾਸ ਜੀ ਨੇ ਫਰਮਾਇਆ, ਉਹਨਾਂ ਪਰਾਇਆ ਭਲਾ ਸੁਖਾਵੇ ਨਾਹੀ। ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਕੁਝ ਲੋਕ ਦੁਨੀਆਂ ਵਿੱਚ ਹਰ ਸਮੇਂ ਰਹਿੰਦੇ ਨੇ ਜਿਨ੍ਹਾਂ ਨੂੰ ਦੂਸਰਿਆਂ ਦਾ ਭਲਾ ਨਹੀਂ ਚੰਗਾ ਲੱਗਦਾ, ਪਰ ਉਹ ਵਿਚਾਰੇ ਕਰ ਕੁਝ ਨਹੀਂ ਸਕਦੇ ਹੁੰਦੇ, ਅੰਦਰੇ ਅੰਦਰ ਖਿਜਦੇ ਰਹਿੰਦੇ, ਅੰਦਰੇ ਅੰਦਰ ਚਿੜਦੇ ਰਹਿੰਦੇ ਨੇ। ਇਉਂ ਪਰਮੇਸ਼ਵਰ ਦੇ ਪਿਆਰਿਆਂ ਦੇ ਜਿਹੜੇ ਦੁਸ਼ਮਣ ਨੇ, ਉਹ ਪਰਮੇਸ਼ਵਰ ਦੇ ਪਿਆਰਿਆਂ ਨੂੰ ਦੇਖ ਦੇਖ ਕੇ ਚਿੜਦੇ ਰਹਿਣਗੇ, ਅੰਦਰੇ ਅੰਦਰ ਧੁਖਦੇ ਰਹਿਣਗੇ, ਅੰਦਰੇ ਅੰਦਰ ਜਲਦੇ ਰਹਿਣਗੇ। ਪਰ ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰੇ, ਇਹ ਗੁਰੂ ਕਾ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇਗਾ, ਕੋਈ ਇਹਨਾਂ ਦਾ ਵਾਲ ਨਹੀਂ ਵਿੰਗਾ ਕਰ ਸਕੇਗਾ। ਹੇ ਰਾਜਨ, ਵਕਤ ਆਉਣ ਵਾਲਾ ਹੈ, ਸਮਾਂ ਆਉਣ ਵਾਲਾ ਹੈ, ਕਿਤਨਾ ਚੰਗਾ ਹੋਵੇ ਜੇ ਤੁਸੀਂ ਵੀ ਪਹਿਲਾਂ ਉਸ ਵਕਤ ਆਉਣ ਤੋਂ ਪਹਿਲਾਂ ਇਹਨਾਂ ਦੇ ਨਾਲ ਰਲ ਜਾਓ, ਇਹਨਾਂ ਦੇ ਨਾਲ ਮਿਲ ਬੈਠੋ, ਇਹਨਾਂ ਦੇ ਨਾਲ ਗੁਰੂ ਕਾ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣ ਜਾਓ, ਨਹੀਂ ਤਾਂ ਆਉਣ ਵਾਲੇ ਵਕਤ ਵਿੱਚ ਸਮਾਂ ਤੁਹਾਡਾ ਲਿਹਾਜ਼ ਨਹੀਂ ਕਰੇਗਾ। ਇਸ ਵਿਚਾਰ ਨਾਲ ਮੁਖਾਤਬ ਕਰ ਰਹੇ ਸਨ ਸਾਹਿਬ ਏ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਰਾਜਾ ਭੀਮ ਚੰਦ ਦੇ ਨਾਲ, ਔਰ ਨਾਲ ਹੀ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਹਜ਼ੂਰ ਵਿਚਾਰ ਦਰਸਾ ਰਹੇ ਸਨ। ਸਹਿਜੇ ਮਾਣ ਤੇ ਫਖਰ ਨਾਲ ਉਹਨਾਂ ਨੇ ਇਹ ਸ਼ਬਦ ਕਹੇ ਨੇ ਕਿ ਆਉਣ ਵਾਲੇ ਵਕਤ ਵਿੱਚ ਇਹ ਵਕਤ ਵੀ ਆਵੇਗਾ, ਐਸੇ ਹਾਲਾਤ ਵੀ ਵਾਪਰਨਗੇ ਜਦੋਂ ਗੁਰੂ ਦਾ ਪੰਥ, ਗੁਰੂ ਦਾ ਖਾਲਸਾ, ਗੁਰੂ ਦੇ ਪਿਆਰੇ ਚੜ੍ਹਦੀ ਕਲਾ ਵਿੱਚ ਰਹਿਣਗੇ, ਔਰ ਉਹਨਾਂ ਦੇ ਨਾਲ ਈਰਸ਼ਾ ਕਰਨ ਵਾਲੇ ਆਪਣੇ ਅੰਦਰ ਹੀ ਜਲਦੇ, ਬਲਦੇ, ਤਪਦੇ, ਸੜਦੇ ਰਹਿਣਗੇ। ਆਈਏ ਇਹਨਾਂ ਬਚਨਾਂ ਤੇ ਭਰੋਸਾ ਰੱਖੀਏ। ਆਪਣਾ ਮਨ ਜਦੋਂ ਕਦੇ ਡਗਮਗਾਉਂਦਾ ਹੈ, ਉਹਨੂੰ ਇਹਨਾਂ ਬਚਨਾਂ ਨਾਲ ਧੀਰ ਦੇਈਏ ਕਿ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਵਕਤ ਬਦਲਦਾ ਰਹਿੰਦਾ ਹੈ, ਸਮਾਂ ਬਦਲਦਾ ਰਹਿੰਦਾ ਹੈ। ਸਾਹਿਬ ਜੀ ਨੇ ਜੋ ਬਚਨ ਕੀਤੇ ਸਨ ਉਹ ਅਚਲ ਹੋਏ ਨੇ, ਜਿਹੜੇ ਅਜੇ ਬਾਕੀ ਨੇ ਉਹ ਵੀ ਅਚਲ ਹੋਣਗੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਵਿਚਾਰ ਕਰਦਿਆਂ ਅਣਗਿਣਤ ਭੁੱਲਾਂ ਹੋਈਆਂ ਹੋਣਗੀਆਂ। ਆਪ ਜੀ ਨੇ ਖਿਮਾ ਕਰਨੀ ਘੜੀ ਮੇਰੇ ਸਾਹਮਣੇ ਨਹੀਂ ਸੀ ਪਤਾ, ਕੱਲ੍ਹ ਵੀ ਮੈਨੂੰ ਕੋਈ ਪਤਾ ਨਹੀਂ ਸੀ ਵੀ ਕਿੰਨਾ ਵਕਤ ਹੋ ਗਿਆ, ਅੱਜ ਵੀ ਮੈਨੂੰ ਕੋਈ ਪਤਾ ਨਹੀਂ। ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ। ਕੱਲ ਅਸੀਂ ਸਾਰੇ ਮਿਲ ਕੇ, ਮੇਰਾ ਇੱਕ ਸੁਭਾਵ ਹੈ ਜਦੋਂ ਤੋਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ, ਇਸ ਬੱਚੇ ਨਾਲੋਂ ਵੀ ਮੈਂ ਛੋਟਾ ਹੋਵਾਂਗਾ। ਇਹ ਕਿੰਨੇ ਸਾਲਾਂ ਦਾ, ਤੇਰੇ ਪਿਤਾ ਜੀ ਜਾਣਦੇ ਹੋਣਗੇ, ਪਰਮੇਸ਼ਰ ਨਾਲੋਂ ਵੀ ਛੋਟਾ ਸਾਂ। ਜਦੋਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆਉਣ ਦਾ ਮੌਕਾ ਮਿਲਿਆ, ਉਦੋਂ ਤੋਂ ਹੀ ਇੱਕ ਨਿਯਮ ਸੀ ਕਿ ਕਿਸੇ ਵੀ ਪ੍ਰੋਗਰਾਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ, ਕਿਸੇ ਵੀ ਸੰਸਥਾ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਨਹੀਂ ਕਰੀਦੀ। ਕਿਤੇ ਵੀ ਜਾਈਏ, ਕਿਤੇ ਵੀ ਕਰੀਏ, ਸਤਿਗੁਰੂ ਦੇ ਪ੍ਰਤਾਪ ਔਰ ਮਹਾਂਪੁਰਸ਼ਾਂ ਦੀ ਕਿਰਪਾਲਤਾ, ਆਪ ਸੰਗਤਾਂ ਦੀ ਅਸੀਸ ਦਾ ਸਦਕਾ ਬਹੁਤ ਥਾਵਾਂ 'ਤੇ ਜਾਣ ਦਾ ਮੌਕਾ ਮਿਲਦਾ ਹੈ। ਜੈਸਾ ਪ੍ਰਬੰਧ ਹੋਵੇ ਯਤਨ ਕਰੀਦਾ ਉਸ ਪ੍ਰਬੰਧ ਦੇ ਨਾਲ ਨਾਲ ਚੱਲੀਏ, ਅਤੇ ਜਿੱਥੇ ਬਹੁਤ ਲੋਕ ਪਿਆਰ ਕਰਦੇ ਨੇ, ਖਾਸ ਤੌਰ 'ਤੇ ਪ੍ਰਬੰਧਕ ਸੰਗਤਾਂ 'ਤੇ ਸਭ ਥਾਵਾਂ 'ਤੇ ਹੀ ਪਿਆਰ ਕਰਦੀਆਂ ਨੇ, ਨਿਭਾਜਦੀਆਂ ਨੇ, ਉੱਥੇ ਫਿਰ ਬੇਨਤੀ ਕਰ ਦੇਈਏ ਵੀ ਜੇ ਇੰਝ ਕਰੀਏ ਤਾਂ ਸਤਿਗੁਰੂ ਦੀ ਖੁਸ਼ੀ ਹੋਵੇਗੀ, ਸੰਗਤਾਂ ਦੀ ਪ੍ਰਸੰਨਤਾ ਹੋਵੇਗੀ। ਜਿਵੇਂ ਪਿਛਲੇ ਸਾਲ ਬੇਨਤੀ ਕੀਤੀ ਸੀ ਗੁਰੂ ਪਿਆਰਿਆਂ ਨੂੰ ਕਿ 3 ਦਿਨ ਲੰਗਰ ਹੁੰਦਾ ਹੈ, 4 ਦਿਨ ਲੰਗਰ ਹੁੰਦਾ ਹੈ, ਅਤੇ ਫਿਰ ਜੇ 3 ਦਿਨ ਵੀ ਕਰੀਏ ਤਾਂ ਹੋਰ ਖੁਸ਼ੀ ਗੁਰੂ ਕੀ ਬਰਕਤ ਹੋਵੇਗੀ। ਤੋ ਗੁਰੂ ਪਿਆਰਿਆਂ ਨੇ ਉਹ ਬੇਨਤੀ ਪ੍ਰਵਾਨ ਕੀਤੀ, ਹੁਣ ਹਮੇਸ਼ਾ ਹਰ ਰੋਜ਼ ਲੰਗਰ ਹੁੰਦਾ ਹੈ। ਔਰ ਇਹ ਸੇਵਾ ਦਾ ਕਈ ਸੰਸਥਾਵਾਂ ਦੇ ਪ੍ਰਬੰਧਕ, ਇੱਕ ਸਭ ਤੋਂ ਪੁਰਾਣੇ ਅਸਥਾਨ ਦੇ ਪ੍ਰਧਾਨ ਜੀ ਦੀ ਬੱਚੀ ਕਹਿਣ ਲੱਗੀ ਇੱਕ ਦਿਨ ਕਿ ਇੱਥੇ ਲੰਗਰ ਬਹੁਤ ਵਧੀਆ ਹੁੰਦਾ। ਮੈਂ ਕਿਹਾ ਉੱਥੇ ਤੇਰੇ ਪਿਤਾ ਜੀ ਪ੍ਰਧਾਨ ਨੇ, ਅੱਗੇ ਉੱਥੋਂ ਨਾਲੋਂ ਇੱਥੇ ਬਹੁਤ ਚੰਗਾ ਹੁੰਦਾ। ਮੈਂ ਕਿਹਾ ਫਿਰ ਉਹਨਾਂ ਨੂੰ ਵੀ ਕਹੋ ਕਿ ਪਿਤਾ ਜੀ ਤੁਸੀਂ ਵੀ ਇੱਥੇ ਅੱਛਾ ਪ੍ਰਬੰਧ ਕਰੋ, ਕਿਉਂਕਿ ਗੁਰੂ ਕਾ ਲੰਗਰ ਹੈ, ਗੁਰੂ ਕੀ ਸੇਵਾ ਹੈ। ਤੋ ਜਿੱਥੇ ਕੋਈ ਬੇਨਤੀ ਪ੍ਰਵਾਨ ਕਰ ਲਵੇ ਉੱਥੇ ਜ਼ਰੂਰ ਬੇਨਤੀ ਕਰ ਦੇਈਦੀ ਏ ਕਿ ਇਹ ਸੇਵਾ ਇੰਜ ਕਰ ਲਈਏ। ਜਿਵੇਂ ਅੱਜ ਵੀ ਸਿੰਘ ਨਿਤਨੇਮੀ ਨੇ, ਬੜੇ ਪਿਆਰ ਵਾਲੇ ਨੇ, ਪਰ ਅੱਜ ਢੋਲਕੀ ਦੇ ਚਿਮਟਾ ਨਹੀਂ ਲੈ ਕੇ ਆਏ, ਲੈ ਆਓ। ਤੋ ਬੇਨਤੀ ਕਰਾਂਗੇ, ਇਵੇਂ ਬੇਨਤੀ ਕਰ ਦੇਈਦੀ। ਤੋ ਕੱਲ ਮਹਾਂਪੁਰਸ਼ਾਂ ਦਾ, ਉਸ ਸ਼ਖਸੀਅਤ ਦਾ ਅਸੀਂ ਸਾਰੇ ਮਿਲ ਕੇ ਸਾਲਾਨਾ ਯਾਦ ਸਮਾਗਮ ਮਨਾ ਰਹੇ ਹਾਂ, ਜਿਸ ਤੋਂ ਸ਼੍ਰੀਮਾਨ ਪੰਥ ਰਤਨ ਸੰਤ ਕਰਤਾਰ ਸਿੰਘ ਸਾਹਿਬ ਜੀ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ, ਹੋਰ ਅਣਗਿਣਤ ਸ਼ਖਸੀਅਤਾਂ, ਕੱਲ੍ਹ ਉਹਨਾਂ ਤੋਂ ਹੋਰ ਵਰਸਾਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਜ਼ਿਕਰ ਜ਼ਰੂਰ ਕਰਾਂਗਾ ਕਿ ਕੈਸੇ ਕੈਸੇ ਹੀਰੇ, ਕੈਸੇ ਕੈਸੇ ਲਾਲ, ਕੈਸੇ ਕੈਸੇ ਚਿਰਾਗ ਉਸ ਨੂਰ ਤੋਂ, ਉਸ ਸ਼ਮਾ ਤੋਂ ਮੁਨੱਵਰ ਅਤੇ ਰੌਸ਼ਨ ਹੋਏ। ਕੱਲ੍ਹ ਅਸੀਂ ਉਹਨਾਂ ਦਾ ਦਿਨ ਮਨਾ ਰਹੇ ਹਾਂ, ਅਤੇ ਫਿਰ ਅਸੀਂ ਉਹਨਾਂ ਨੂੰ ਆਪਣਾ ਬਾਪ ਵੀ ਸਮਝਦੇ ਹਾਂ ਅਤੇ ਮਾਂ ਵੀ ਸਮਝਦੇ ਹਾਂ। ਬਾਪ ਵਾਲਾ ਪਿਆਰ, ਮਾਂ ਵਾਲਾ ਪਿਆਰ ਆਖਿਰ ਸਾਨੂੰ ਉਹਨਾਂ ਨੇ ਹੀ ਤਾਂ ਕੀਤਾ, ਉਹਨਾਂ ਤੋਂ ਹੀ ਤਾਂ ਪ੍ਰਾਪਤ ਹੋਇਆ। ਤੋ ਕੱਲ੍ਹ ਉਹਨਾਂ ਦਾ ਯਾਦ ਸਮਾਗਮ ਹੈ, ਬਰਸੀ ਸਮਾਗਮ ਹੈ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਕੱਲ੍ਹ ਸਾਰਾ ਦਿਨ ਅੰਮ੍ਰਿਤ ਵੇਲੇ ਤੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਦੀ ਸਮਾਪਤੀ ਸੰਪੂਰਨਤਾ ਤੋਂ ਲੈ ਕੇ ਅਖੀਰ ਤੱਕ ਪਿਆਰ ਨਾਲ ਸਤਿਕਾਰ ਨਾਲ ਹਾਜ਼ਰੀਆਂ ਭਰੀਏ। ਨਾਲ ਹੀ ਮਾਤਾਵਾਂ ਨੂੰ ਬੱਚੀਆਂ ਨੂੰ ਬੇਨਤੀ ਕਰਾਂਗਾ ਕਿਉਂਕਿ ਕੁਝ ਦਿਨ ਤੋਂ ਕਈ ਵਾਰੀ ਲੰਗਰ ਥੁੜ ਜਾਂਦਾ। ਇੱਕ ਦਿਨ ਮੈਨੂੰ ਵੀ ਮਿੱਠੇ ਚਾਵਲ ਨਾ ਮਿਲੇ, ਪਤਾ ਲੱਗਾ ਕਿ ਸੰਗਤ ਜ਼ਿਆਦਾ ਹੋ ਗਈ ਹੈ ਅਤੇ ਚਾਵਲ ਸਮਾਪਤ ਹੋ ਗਏ। ਤੋ ਪ੍ਰਸ਼ਾਦੇ ਹਰ ਚੀਜ਼ ਜਿਹੜੀ ਹੈ ਉਹ ਅਸੀਂ ਤਿਆਰ ਕਰੀਏ, ਸੇਵਾ ਵਿੱਚ ਹਿੱਸਾ ਪਾਈਏ, ਕੀਰਤਨ ਸੁਣੀਏ, ਵਿਚਾਰ ਸੁਣੀਏ ਜੋ ਵਿਦਵਾਨ ਉਹਨਾਂ ਦੀ ਜ਼ਿੰਦਗੀ ਦੇ ਸੰਬੰਧ ਵਿੱਚ, ਕਿਉਂਕਿ ਗੱਲ ਤਾਂ ਸਿੱਖੀ ਦੀ ਹੈ, ਚਾਨਣ ਤਾਂ ਸੂਰਜ ਦਾ ਹੈ, ਰੋਸ਼ਨੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਉਸ ਤੋਂ ਜਿਤਨਾ ਕਿਸੇ ਨੇ ਲਾਭ ਉਠਾਇਆ ਅਸੀਂ ਉਸ ਰੋਸ਼ਨੀ ਦੀ ਵਿਚਾਰ ਕਰਨੀ ਹੈ, ਚਾਨਣ ਤੋਂ ਲਾਭ ਪ੍ਰਾਪਤ ਕਰਨਾ ਹੈ। ਸੇਵਾ ਕਰਕੇ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਹਿੱਸਾ ਪਾ ਕੇ ਪਿਆਰ ਨਾਲ ਅਸੀਂ ਸਾਰੇ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੀਏ, ਗੁਰੂ ਕੀ ਖੁਸ਼ੀ ਪ੍ਰਾਪਤ ਕਰੀਏ। ਆਸ ਹੈ ਇਹ ਬੇਨਤੀ ਆਪ ਜੀ ਜ਼ਰੂਰ ਪ੍ਰਵਾਨ ਕਰੋਗੇ। ਕੱਲ ਉਹਨਾਂ ਦਾ ਸਾਲਾਨਾ ਯਾਦ ਸਮਾਗਮ ਅਸੀਂ ਸਾਰੇ ਪਿਆਰ ਨਾਲ ਸਤਿਕਾਰ ਨਾਲ ਮਨਾਈਏ। ਇਸ ਲਈ ਬੇਨਤੀ ਕਰੀ ਦੀਏ ਥੋੜ੍ਹਾ ਜਿਹਾ ਪ੍ਰਬੰਧ ਦੇ ਨਾਲ, ਕਿਉਂਕਿ ਉਹਨਾਂ ਦਾ ਯਾਦ ਸਮਾਗਮ ਦਾਸ ਜਿੱਥੇ ਹੁੰਦਾ ਉੱਥੇ ਮਨਾਉਣ ਦਾ ਹਮੇਸ਼ਾ ਯਤਨ ਕੀਤਾ ਜਾਂਦਾ। ਦੋ ਵਾਰੀ ਦੋ ਸਾਲ ਟੋਰਾਂਟੋ ਮਨਾਇਆ, ਹੁਣ ਦੂਸਰਾ ਸਾਲ ਇੱਥੇ ਆਪ ਜੀ ਦੇ ਨਾਲ ਮਿਲ ਕੇ ਮਨਾਉਣ ਦਾ ਮੌਕਾ ਮਿਲਿਆ ਹੈ। ਨਾਲ ਹੀ ਮਾਣਯੋਗ ਮਨ ਸਾਹਿਬ ਜੀ ਜਿਨ੍ਹਾਂ ਨੇ ਪੰਥ ਰਤਨ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਲੰਬੇਰਾ ਸਮਾਂ ਸੰਗਤ ਕੀਤੀ, ਸੋਹਬਤ ਕੀਤੀ ਔਰ ਕਠਿਨ ਤੋਂ ਕਠਿਨ ਪੀਰੀਅਡ ਵਿੱਚ ਉਹਨਾਂ ਦੇ ਨਾਲ ਰਹੇ, ਉਹਨਾਂ ਵੱਲੋਂ ਵੀ, ਦਾਸ ਵੱਲੋਂ ਵੀ ਔਰ ਸਿੰਘ ਸਾਹਿਬ ਗੁਰਮੁਖ ਪਿਆਰੇ ਗਿਆਨੀ ਜੋਗਿੰਦਰ ਸਿੰਘ ਜੀ ਵੱਲੋਂ ਵੀ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸੱਚੇ ਪਾਤਸ਼ਾਹ ਜੀ ਦੇ ਅਸਵਾਰਾ ਸਾਹਿਬ ਦੇ ਨਾਲ ਪਿਆਰ ਨਾਲ ਸ਼ਬਦ ਪੜ੍ਹਦਿਆਂ ਜਾਣ ਦੀ ਕਿਰਪਾਲਤਾ ਕਰਨੀ, ਔਰ ਉਸ ਤੋਂ ਬਾਅਦ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਗੁਰੂ ਕੇ ਲੰਗਰ ਵਿੱਚ ਜਾ ਕੇ ਲੰਗਰ ਛਕਣਾ ਔਰ ਸੇਵਾ ਕਰਕੇ ਗੁਰੂ ਬਖਸ਼ਿਸ਼ ਪ੍ਰਾਪਤ ਕਰਨੀ। ਸੰਗਤਾਂ ਵੱਲੋਂ ਰੋਜ਼ਾਨਾ ਹਮੇਸ਼ਾ ਮਿਮ ਸੇਵਾ ਆਉਂਦੀ ਹੈ, ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਏ ਪਾਣ। ਆ ਕਿਸੇ ਪਿਆਰੇ ਨੇ ਦਾਸ ਨੂੰ ਸ਼ਾਇਦ ਘੜੀ ਭੇਜੀ ਹੈ, ਘੜੀ ਤਾਂ ਮੇਰੇ ਪਾਸ ਹੈ ਪਰ ਮੈਂ ਟਾਈਮ ਚੇਂਜ ਨਹੀਂ ਕਰ ਸਕਿਆ, ਇਸ ਵਾਸਤੇ ਇਹ ਉਹਨਾਂ ਦੀ ਇਨਾਇਤ ਹੈ, ਜ਼ਰੂਰਤ ਨਹੀਂ। ਅਗਰ ਉਹ ਆਪਣੇ ਪਾਸ ਰੱਖਣ ਤਾਂ ਉਹਨਾਂ ਦੀ ਮਿਹਰਬਾਨੀ ਹੋਵੇਗੀ, ਕਿਉਂਕਿ ਜੇ ਜ਼ਰੂਰਤ ਹੋਵੇ ਤਾਂ ਮੁਨਾਸਿਬ ਹੁੰਦਾ, ਘੜੀ ਤਾਂ ਮੇਰੇ ਪਾਸ ਹੈ। ਇਹ ਉਹਨਾਂ ਦਾ ਪਿਆਰ ਹੈ ਜਿਸ 'ਤੇ ਮੈਂ ਕਾਬਲ ਨਹੀਂ ਆਪਣੇ ਆਪ ਨੂੰ ਸਮਝਦਾ। ਜੇ ਉਹ ਵਾਪਸ ਲੈ ਲੈਣ ਤਾਂ ਉਹਨਾਂ ਦੀ ਮਿਹਰਬਾਨੀ ਹੋਵੇਗੀ, ਨਹੀਂ ਤਾਂ ਜਿਹੜੀ ਚੀਜ਼ ਆਵੇ ਉਹ ਕੌਣ ਮੋੜਦਾ। ਪੁਰਜੁਗ ਦੀ ਆਪ ਤੋਂ ਖਿਮਾ ਚਾਹਾਂਗਾ। ਜ਼ਿਆਦਾ ਸਮਾਪਤੀ ਦਾ ਨਾਂ ਲੈਂਦਿਆਂ ਹੋਇਆਂ ਫਤਿਹ ਅਰਜ਼ ਕਰਾਂਗਾ। ਕੱਲ੍ਹ ਮਹਾਂਪੁਰਸ਼ਾਂ ਦੇ ਸੰਬੰਧ ਵਿੱਚ, ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਇਤਿਹਾਸ ਗੁਰਬਾਣੀ ਦੇ ਵਿਚਾਰ ਦੁਆਰਾ ਵਿਚਾਰ ਹੋਵੇਗੀ। ਪਰਸੋਂ ਮੰਡੇ ਤੋਂ ਸੋਮਵਾਰ ਤੋਂ ਜੋ ਟਾਈਮ ਹੈ ਉਸ ਮੁਤਾਬਿਕ ਫਿਰ ਵੱਡੇ ਅਸਥਾਨ 'ਤੇ ਵਿਚਾਰ ਹੋਵੇਗੀ। ਆਸ ਹੈ ਆਪ ਬਖਸ਼ਿਸ਼ ਕਰਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਨ ਪਰ ਤਾਪਨ ਬਾੜ ਜੈਤ ਤੁਨ
ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪਰ ਤਨ ਫਿਰੈ ਜਗ ਸਤਰ ਸਭ ਆਵ ਲੋਕ ਛਪੈਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਹਿਰ ਕੇ ਮਰਦਾਨੇ ਖੁਦਾ ਆਮ ਦੇ ਅੰਦ ਬਾਰ ਸ਼ੁੱਧ ਗੁਮਗਾ ਰਹਨੁਮਾ ਆਮ ਦੇ ਅੰਦ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤਰਲੋਕ ਕੋ ਰਾਜ ਕਰਾਂਗੇ, ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤਰਲੋਕ ਕੋ ਰਾਜ ਕਰਾਂਗੇ, ਕੋਟ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰੈਂਗੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰਥ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰੂ ਕੀ ਸੰਗਤ ਦੇ ਰੂਪ ਵਿੱਚ ਵਿਰਾਜਮਾਨ ਹੋ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਪਿੰਨਾ, ਅੰਮ੍ਰਿਤ ਕੀਰਤਨ ਸਰਵਨ ਕਰਕੇ ਆਨੰਦ ਮਾਣਿਆ ਹੈ। ਗਰੀਬ ਨਿਵਾਜ, ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨੁੱਖਤਾ ਦੀ ਮਾਨਸਿਕ ਪਿਆਸ ਬੁਝਾਉਣ ਲਈ, ਮਾਨਸਿਕ ਤ੍ਰਿਪਤੀ ਲਈ ਜੋ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਉਸ ਦਾ ਵਿਚਾਰ ਆਪ ਜੀ ਦੇ ਹੁਕਮ ਦੁਆਰਾ ਆਰੰਭ ਹੋਇਆ ਹੈ। ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਛੋਹ ਦੇ ਸੰਬੰਧ ਵਿੱਚ ਬਖਸ਼ਿਸ਼ ਕਰ ਰਹੇ ਹਨ, ਕਿਉਂਕਿ ਸਾਦਿਕ ਲੋਕਾਂ ਨੂੰ ਸਭ ਤੋਂ ਜ਼ਿਆਦਾ ਜੇ ਸਹਾਰਾ ਹੈ, ਆਸਰਾ ਹੈ, ਤਾਂ ਆਪਣੇ ਮਾਲਕ ਦੇ ਚਰਨ ਕਵਲਾਂ ਦਾ ਹੀ ਆਸਰਾ ਹੈ। ਉਹ ਆਪਣਾ ਜੀਵਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਆਸਰੇ ਬਤੀਤ ਕਰਦੇ ਹਨ। ਦੋਨਾਂ ਜਹਾਨਾਂ ਦੀਆਂ ਨਿਆਮਤਾਂ, ਲੱਖਾਂ ਆਕਾਸ਼ਾਂ ਤੇ ਪਤਾਲਾਂ ਦੇ ਸਾਰੇ ਪਦਾਰਥ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ ਮੌਜ ਤੋਂ ਕੁਰਬਾਨ ਕਰ ਦਿੰਦੇ ਹਨ। ਵਿਚਾਰਧਾਰਾ ਧਰਮ ਗ੍ਰੰਥਾਂ ਦੀ ਹੈ ਕਿ ਮਨੁੱਖ ਮੁੜ ਮੁੜ ਕੇ ਸਰੀਰ ਪ੍ਰਾਪਤ ਕਰਦਾ ਹੈ। ਜੈਨ ਧਰਮ ਦਾ ਇਹ ਵਿਚਾਰ, ਇਹ ਖਿਆਲ ਹੈ ਕਿ ਜਦੋਂ ਤੱਕ ਕਿਸੇ ਮਨੁੱਖ ਦੀ ਜ਼ਿੰਦਗੀ ਅੰਦਰ ਚਰਿੱਤਰ ਨਾ ਹੋਵੇ, ਕਿਰਦਾਰ ਨਾ ਹੋਵੇ, ਕਰਮ ਨਾ ਹੋਵੇ, ਕਮਾਈ ਨਾ ਹੋਵੇ, ਉਦੋਂ ਤੱਕ ਮਨੁੱਖ ਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਗਿਆਨ ਪ੍ਰਾਪਤੀ ਲਈ ਕਰਮ ਦੀ ਜ਼ਰੂਰੀ ਸਾਧਨਾ ਜੈਨ ਧਰਮ ਦੇ ਮਹਾਂਪੁਰਸ਼ਾਂ ਨੇ ਜ਼ਰੂਰੀ ਪ੍ਰਵਾਨ ਕੀਤੀ। ਤੋ ਜਦੋਂ ਤੱਕ ਚਰਿੱਤਰ ਨਾ ਹੋਵੇ, ਕਿਰਦਾਰ ਨਾ ਹੋਵੇ, ਉਦੋਂ ਤੱਕ ਗਿਆਨ ਨਹੀਂ, ਤੇ ਜਦੋਂ ਤੱਕ ਗਿਆਨ ਨਾ ਪ੍ਰਾਪਤ ਹੋਵੇ ਉਦੋਂ ਤੱਕ ਦੇਹ ਪ੍ਰਾਪਤ ਹੁੰਦੀ ਰਹੇਗੀ, ਸਰੀਰ ਪ੍ਰਾਪਤ ਹੁੰਦਾ ਰਹੇਗਾ। ਪਵਿੱਤਰ ਬਾਣੀ ਅੰਦਰ ਅਨੇਕਾਂ ਥਾਵਾਂ ਤੇ ਸਾਨੂੰ ਸਮਝਾਇਆ ਗਿਆ ਹੈ ਕਿ ਪਤਾ ਨਹੀਂ ਅਸੀਂ ਕਿਤਨੀ ਵਾਰੀ ਵਿਰਕਸ਼ ਬਣੇ ਹਾਂ, ਵਿਰਕਸ਼ਾਂ ਦੇ ਜਨਮ ਪ੍ਰਾਪਤ ਹੋਏ ਨੇ, ਤੇ ਕਿਤਨੀ ਵਾਰੀ ਸਾਨੂੰ ਪਹਾੜਾਂ ਦੇ ਸਰੀਰ ਪ੍ਰਾਪਤ ਹੁੰਦੇ ਰਹੇ ਹਨ। ਥੋੜੀ ਜੀ ਵੇਦਾਂਤਕ ਫਿਲਾਸਫੀ, ਕਿਉਂਕਿ ਸੰਗਤ ਵਿੱਚ ਅਨੇਕਾਂ ਪ੍ਰਕਾਰ ਦੇ ਫੁੱਲਾਂ ਵਰਗੇ ਸਰੋਤੇ ਹੁੰਦੇ ਨੇ ਔਰ ਹਰ ਇੱਕ ਦੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ। ਭਾਵੇਂ ਡੀਪਲੀ ਵਿਚਾਰਾਂ ਜੋ ਕਿ ਪਵਿੱਤਰ ਗੁਰਬਾਣੀ ਦੀ ਕਥਾ ਦਾ ਪ੍ਰਮੁੱਖ ਵਿਚਾਰ ਹੁੰਦਾ ਹੈ, ਅਧਿਆਤਮਕ ਭਾਵੇਂ ਆਸ਼ਤਾ ਆਸ਼ਤਾ ਕਰਕੇ ਗੁਰਬਾਣੀ ਦੇ ਮੁੱਖ ਵਿਸ਼ੇ ਤੋਂ ਜ਼ਿਆਦਾਤਰ ਅਸੀਂ ਬਹਿਰੂਨੀ ਵਿਚਾਰਾਂ ਕਰਦੇ ਹਾਂ, ਕਿਉਂਕਿ ਬਹਿਰੂਨੀ ਵਿਚਾਰਾਂ ਜ਼ਿਆਦਾ ਅਸੀਂ ਸੁਣਦੇ ਹਾਂ। ਪਰ ਗੁਰਬਾਣੀ ਅਧਿਆਤਮਕ ਗਿਆਨ ਹੈ, ਆਤਮਕ ਗਿਆਨ ਹੈ। ਗੁਰਬਾਣੀ ਦੇ ਉਪਦੇਸ਼ ਦਾ, ਗੁਰਬਾਣੀ ਦੀ ਕਥਾ ਦਾ ਮੁੱਖ ਮਨੋਰਥ ਹੈ ਮਨੁੱਖ ਪ੍ਰਭੂ ਨਾਲ ਜੁੜੇ, ਪ੍ਰਭੂ ਨਾਲ ਜੁੜ ਕੇ ਇਹਨਾਂ ਸਰੀਰਾਂ ਤੋਂ ਇਹਨਾਂ ਜਨਮਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਇੱਕ ਬੂੰਦ ਜਿਵੇਂ ਸਾਗਰ ਵਿੱਚ ਮਿਲ ਜਾਂਦੀ ਏ, ਇਵੇਂ ਆਤਮਾ ਪਰਾਤਮਾ ਵਿੱਚ ਅਭੇਦ ਹੋ ਜਾਵੇ। ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਜਰੈ ਤਨਾਸਰੀ ਮਹੱਲਾ ਪਹਿਲਾ। ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦੇਵਸ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਓ ਵਾਰ ਆਸਾ ਮਹੱਲਾ ਦੂਜਾ। ਅਧਿਆਤਮਕ ਪੱਖ ਦੇ ਤੌਰ ਤੇ ਵਿਚਾਰ ਹੈ, ਵਿਚਾਰ ਕਰ ਰਹੇ ਸਾਂ। ਵੇਦਾਂਤ ਦਾ ਵੀ ਇਹ ਵਿਚਾਰ ਹੈ, ਦੁਨੀਆਂ ਵਿੱਚ ਇੱਕ ਜੜ ਸ੍ਰਿਸ਼ਟੀ ਹੈ, ਇੱਕ ਚੇਤਨ ਸ੍ਰਿਸ਼ਟੀ। ਸਾਰੀ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ, 84 ਲੱਖ ਜੂਨਾਂ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ। ਫਿਰ ਜੜ ਜੜ ਦਾ ਭੇਦ, ਜੀਵ ਜੀਵ ਦਾ ਭੇਦ, ਜੜ ਚੇਤਨ ਦਾ ਭੇਦ ਪੰਥ ਰਤਨ ਸਿੰਘ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਜਦੋਂ ਇਹਨਾਂ ਮਜ਼ਮੂਨਾਂ ਤੇ ਬੋਲਦੇ ਸਨ, ਉਹ ਤੇ ਉਹਨਾਂ ਨੂੰ ਹੀ ਬਣ ਆਉਂਦਾ ਹੈ। ਪਰ ਜਿਤਨਾ ਕੁ ਥੋੜਾ ਬਹੁਤਾ ਯਾਦ ਰਹਿ ਗਿਆ ਉਹ ਅਰਜ਼ ਕੀਤੀ ਜਾ ਰਹੀ ਹੈ। ਜੀਵਾਂ ਤੇ ਜੀਵਾਂ ਦਾ ਭੇਦ ਹੈ, ਇੱਕ ਮਾਂ ਤੇ ਬਾਪ ਦੋ ਬੱਚਿਆਂ ਨੂੰ ਜਨਮ ਦਿੰਦਾ ਹੈ, ਦੋਨਾਂ ਵਿੱਚ ਫਰਕ ਹੈ, ਦੋਨਾਂ ਵਿੱਚ ਅੰਤਰ ਹੈ। ਕਿਉਂਕਿ ਜੜ ਤੇ ਚੇਤਨ ਦੋ ਪ੍ਰਕਾਰ ਦੀ ਸ੍ਰਿਸ਼ਟੀ ਵਿੱਚੋਂ ਜਿਤਨੇ ਮਨੁੱਖ ਨੇ, ਜਿਤਨੇ ਪਸ਼ੂ ਹਨ, ਜਿਤਨੇ ਪਕਸ਼ੀ ਹਨ, ਇਹਨਾਂ ਨੂੰ ਚੇਤਨ ਸਮਝਿਆ ਜਾਂਦਾ ਹੈ। ਤੇ ਜੜ ਜੜ ਜਿਵੇਂ ਪੱਥਰ ਹੈ, ਵਿਰਖਸ਼ ਹਨ, ਦੋਨਾਂ ਜੜ ਨੇ। ਪਰ ਪੱਥਰ ਵਿੱਚ ਤੇ ਵਿਰਖਸ਼ਾਂ ਵਿੱਚ ਬੜਾ ਅੰਤਰ ਹੈ। ਪੱਥਰ ਦੇ ਉੱਪਰ ਜੇ ਕੁਹਾੜਾ ਮਾਰੀਏ ਤਾਂ ਅੱਗ ਨਿਕਲੇਗੀ, ਪਰ ਜੇ ਵਿਰਖਸ਼ ਦੇ ਉੱਪਰ ਕੁਹਾੜਾ ਮਾਰਾਂਗੇ ਤਾਂ ਹਰੇ ਰੰਗ ਦਾ ਉਹਦੇ ਵਿੱਚੋਂ ਖੂਨ ਨਿਕਲੇਗਾ। ਦੋਨਾਂ ਵਿੱਚ ਫਰਕ ਹੈ। ਤੋ ਜੜ ਜੜ ਦਾ ਤੇ ਫਿਰ ਚੇਤਨ ਤੇ ਜੜ ਦਾ ਭੇਦ ਹੈ, ਜੀਵ ਜੀਵ ਦਾ ਭੇਦ ਹੈ। ਫਿਰ ਈਸ਼ਵਰ ਈਸ਼ਵਰ ਦਾ ਜਿਹਨੂੰ ਵੇਦਾਂਤੀ ਈਸ਼ ਕਹਿੰਦੇ ਨੇ ਤੇ ਜੀਵ ਕਹਿੰਦੇ ਨੇ, ਯਾਨੀ ਮਨੁੱਖ ਦਾ ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਭੇਦ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਿਚਾਰ ਏ, ਜੇ ਕੋਈ ਜੜ ਵੀ ਹੈ ਉਹ ਵੀ ਰੱਬ ਵਿੱਚ ਸਮਾ ਸਕਦਾ। ਇੱਕ ਦਿਨ ਆਵੇਗਾ ਕਿ ਜਿਸ ਤਰ੍ਹਾਂ ਬਰਫ਼ ਦੇ ਟੁਕੜੇ, ਬਰਫ਼ ਦੀਆਂ ਸਿਲਾਵਾਂ, ਬਰਫ਼ੀਲੀਆਂ ਚੋਟੀਆਂ ਢਲ ਕੇ ਦਰਿਆ ਦੁਆਰਾ ਸਾਗਰ ਵਿੱਚ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਇੱਕ ਦਿਨ ਪੱਥਰਾਂ ਨੇ ਵੀ ਢਲ ਜਾਣਾ। ਇੱਕ ਦਿਨ ਪੱਥਰਾਂ ਵਿੱਚ ਵੀ ਦਰਵਤਾ ਆਵੇਗੀ ਔਰ ਉਹ ਵੀ ਢਲ ਕੇ ਸਮਾ ਜਾਣਗੇ। ਇਸੇ ਤਰ੍ਹਾਂ ਇੱਕ ਦਿਨ ਪੁੰਨੀ, ਇੱਕ ਦਿਨ ਪਾਪੀ, ਦੋਨਾਂ ਨੇ ਢਲਣਾ, ਦੋਨਾਂ ਦਾ ਮਨ ਦਰਵਣ ਹੈ, ਦੋਨਾਂ ਦੇ ਮਨ ਵਿੱਚ ਤਬਦੀਲੀ ਆਵੇਗੀ। ਜਿਵੇਂ ਬਾਲਮੀਕ ਬਟਵਾਰੇ ਦੇ ਜੀਵਨ ਵਿੱਚ ਆ ਗਈ, ਜਿਵੇਂ ਸਦਨਾ ਜੀ ਦੇ ਮਨ ਵਿੱਚ ਆ ਗਈ, ਉਹ ਪੱਥਰ ਵੀ ਇੱਕ ਦਿਨ ਢਲਣਗੇ ਤੇ ਜ਼ਰੂਰ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਜਾਣਗੇ। ਆਖਿਰ ਭਾਈ ਬਿਧੀ ਚੰਦ ਜੀ ਵੀ ਤਾਂ ਚੋਰੀ ਕਰਦੇ ਸਨ, ਨਾਮੀ ਗਿਰਾਮੀ ਡਾਕੂ ਸਨ, ਪਰ ਇੱਕ ਦਿਨ ਉਹ ਵੀ ਢਲ ਗਏ ਔਰ ਅਜਿਹੇ ਢਲੇ ਕਿ ਮੀਰੀ ਪੀਰੀ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੀ ਉਸੇ ਪਰੰਪਰਾ ਨੂੰ ਕਿ ਸਿੱਖ ਗੁਰੂ ਤੋਂ ਵੱਖਰਾ ਨਹੀਂ, ਹਮੇਸ਼ਾ ਸਿੱਖ ਗੁਰੂ ਦੇ ਨਾਲ ਅਭੇਦ ਹੈ। ਭਲਾ ਕਿਸੇ ਮਾਂ ਤੋਂ ਪੁੱਛੋ, ਤੇਰਾ ਪੁੱਤਰ ਜਵਾਨ ਹੋ ਗਿਆ, ਵੱਖਰਾ ਵੀ ਹੋ ਗਿਆ, ਆਪਣਾ ਉਹਨੇ ਵੱਖਰਾ ਘਰ ਵੀ ਲੈ ਲਿਆ, ਉਹਦੇ ਬੱਚੇ ਅਗਾਂਹ ਹੋ ਵੀ ਗਏ ਨੇ। ਮਾਂ ਤੋਂ ਪੁੱਛੋ, ਤੇਰਾ ਪੁੱਤਰ ਤੇਰੇ ਤੋਂ ਵਾਖੇ ਉਹ ਸਿਰ ਫੇਰ ਦੇਵੇਗੀ ਕਿ ਨਹੀਂ? ਪੁੱਤਰ ਵੱਡਾ ਬੇਸ਼ੱਕ ਹੋ ਗਿਆ ਹੈ ਪਰ ਮਾਂ ਤੋਂ ਵੱਖ ਨਹੀਂ। ਸਿੱਖ ਭਾਵੇਂ ਕਿਤਨਾ ਵੀ ਗੁਰੂ ਤੋਂ ਦੂਰ ਹੋ ਜਾਵੇ, ਫਿਰ ਵੀ ਉਹ ਗੁਰੂ ਵਿੱਚ ਸਮਾ ਜਾਵੇਗਾ, ਫਿਰ ਵੀ ਉਹ ਗੁਰੂ ਵਿੱਚ ਭੇਟ ਹੋ ਜਾਵੇਗਾ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਸਨ, ਭਾਈ ਬਿਧੀ ਚੰਦ ਤੂੰ ਮੇਰੇ ਤੋਂ ਹੁਣ ਵੱਖ ਨਹੀਂ।